ਦੀਪਕ ਜੀ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਸਸਪੈਂਡ ਕੀਤੇ DIG ਹਰਚਰਨ ਸਿੰਘ ਭੁੱਲਰ ਦੀ 5 ਦਿਨਾਂ ਰਿਮਾਂਡ ਅੱਜ ਖਤਮ ਹੋਣੀ ਸੀ, ਪਰ ਰਿਮਾਂਡ ਨੂੰ ਐਕਸਟੈਂਡ ਕਰ ਦਿੱਤਾ ਗਿਆ। ਇਹ ਦੱਸਿਓ ਵੀ ਪਿਛਲੇ 2 ਮਹੀਨਿਆਂ 'ਚ ਇਹਨਾਂ ਦੇ ਖਾਤੇ 'ਚ 32 ਲੱਖ ਰੁਪਈਆ ਆਇਆ ਸੀ, ਕਿਹੜੇ ਹੋਰ ਵੇਰਵੇ ਨੇ, ਕੀ ਆਧਾਰ ਬਣਿਆ ਰਿਮਾਂਡ ਦੀ ਐਕਸਟੈਂਸ਼ਨ ਦਾ ਅੱਜ?
ਬਿਲਕੁਲ ਜੀ, 9 ਦਿਨਾਂ ਦਾ ਰਿਮਾਂਡ ਕ੍ਰਿਸ਼ਨੂ ਦਾ ਲਿਆ ਗਿਆ ਸੀ ਤੇ ਉਹ ਤੋਂ ਬਾਅਦ ਫਿਰ ਜਦੋਂ ਅਚਾਨਕ ਵਿੱਚ ਵਿਜੀਲੈਂਸ ਦਾਖਲ ਹੁੰਦੀ ਹੈ ਤਾਂ CBI ਤੇਜ਼ੀ ਨਾਲ ਰਿਮਾਂਡ ਮੰਗਦੀ ਹੈ ਤੇ 5 ਦਿਨਾਂ ਦਾ ਰਿਮਾਂਡ ਹਾਸਲ ਕਰਦੀ ਹੈ, ਜਿਹਦੇ ਦਰਮਿਆਨ ਆਪਾਂ ਇਸ ਪਹਿਲੂ ਤੇ ਵੀ ਗੱਲ ਕੀਤੀ ਸੀ ਕਿ ਦੋਵਾਂ ਨੂੰ ਆਹਮੋ ਸਾਹਮਣੇ ਵੀ ਬਿਠਾਇਆ ਗਿਆ, ਉਹਨਾਂ ਦੋਵਾਂ ਦੀ ਚੈਟ ਦਾ ਮਿਲਾਨ ਵੀ ਕਰਾਇਆ ਗਿਆ, ਕਾਫੀ ਤੱਥ ਸੱਥ ਉੱਭਰੇ ਤੇ ਇਹ ਸਭ ਦੇ ਦਰਮਿਆਨ ਜੋ ਜਾਣਕਾਰੀ ਬਾਹਰ ਆਈ ਵਿਜੇ ਜੀ, ਉਹਦੇ ਵਿੱਚ ਖਾਸ ਪਹਿਲੂ ਇਹ ਸੀ ਕਿ CBI ਨੂੰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ, ਇਸ ਪੁੱਛਗਿੱਛ ਦੇ ਦਰਮਿਆਨ, ਇਸ ਰਿਮਾਂਡ ਦੇ ਦਰਮਿਆਨ, ਖਾਸ ਕਰ ਦੋਵਾਂ ਨੂੰ ਆਹਮੋ ਸਾਹਮਣੇ ਬਿਠਾਉਣ ਤੋਂ ਬਾਅਦ 10 IPS ਅਧਿਕਾਰੀਆਂ ਦਾ ਇਹਦੇ ਵਿੱਚ ਸ਼ਮੂਲੀਅਤ ਦਾ ਜ਼ਿਕਰ ਸਾਹਮਣੇ ਆਇਆ। 4 IAS, ਆਪਾਂ ਕੱਲੇ ਗੱਲ ਕਰ ਰਹੇ ਸੀ ਕਿ 3 IAS ਦੀ ਜਾਣਕਾਰੀ ਮਿਲ ਰਹੀ ਹੈ, ਜਿਹਨਾਂ ਚੋਂ ਇੱਕ ਤਾਜ਼ਾ ਤਾਜ਼ਾ PCS ਤੋਂ IAS ਬਣਿਆ, ਸੋ ਉਹ ਹੁਣ ਗਿਣਤੀ 4 ਸਾਹਮਣੇ ਆ ਗਈ ਹੈ ਕਿ ਜਿਹੜੇ ਨਾਮ ਇੱਕ ਤਰ੍ਹਾਂ ਨਾਲ ਮਤਲਬ ਖੁਦ ਹਰਚਰਨ ਸਿੰਘ ਭੁੱਲਰ ਨੇ CBI ਦੇ ਮੂਹਰੇ ਉਗਲ ਦਿੱਤੇ ਨੇ, ਉਹ 14 ਅਧਿਕਾਰੀਆਂ ਦੇ ਨਾਮ ਬਣਦੇ ਨੇ, ਜਿਹਨਾਂ ਚੋਂ 10 IPS ਨੇ ਤੇ 4 IAS ਨੇ। ਸੋ ਇਸ ਲਈ ਗੱਲ ਤਾਂ ਇੱਥੋਂ ਹੈ, ਹੁਣ ਇਹ ਤੋਂ ਅਗਾਂਹ ਕਿਵੇਂ ਅੱਗੇ ਤੁਰਨਾ ਹੈ, ਇਸ ਆਧਾਰ ਤੇ ਉਹਨਾਂ ਨੇ ਰਿਮਾਂਡ ਮੰਗਿਆ ਤੇ 5 ਦਿਨਾਂ ਦਾ ਰਿਮਾਂਡ ਮਿਲ ਗਿਆ। ਵੈਸੇ ਅੱਜ ਕਮਾਲ ਦਾ ਉੱਥੇ ਪਹਿਲੂ ਦੇਖਣ ਨੂੰ ਮਿਲਿਆ
ਜੀ
ਕਿ ਹਰਚਰਨ ਭੁੱਲਰ ਦੇ ਵਕੀਲ ਉੱਥੇ ਇਹ ਗੱਲ ਕਰ ਰਹੇ ਸੀ ਵੀ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ CBI ਕਿਵੇਂ ਦਾਖਲ ਹੋ ਸਕਦੀ ਹੈ ਜੀ ਸੂਬੇ ਦੇ ਵਿੱਚ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਤਾਂ ਪਾਇਆ ਗਿਆ ਜੀ ਇਹ ਮਤਾ ਜੀ ਕਿ ਇੱਦਾਂ ਨਹੀਂ ਆ ਸਕਦੇ ਕੋਈ। ਉਹ ਕਹਿੰਦੇ ਕਿ ਭਾਈ ਜਿਹੜਾ ਕੋਈ ਸਟੇਟ ਨਾਲ ਪਹਿਲੂ ਹੋਵੇ ਉਹਦੇ ਵਿੱਚ ਹੁੰਦਾ ਤੇ ਜੇ ਕੋਈ ਵਿਅਕਤੀ ਦੇ ਭ੍ਰਿਸ਼ਟਾਚਾਰ ਦੀ ਸਭ ਕੋਈ ਜਾਣਕਾਰੀ ਹੈ, ਰਿਸ਼ਵਤਖੋਰੀ ਦੀ ਹੈ, ਫਿਰ ਅਸੀਂ ਇਹ ਥੋੜਾ ਡੀਕਾਂਗੇ ਕਿ ਪਹਿਲਾਂ ਸਰਕਾਰ ਉਹਦੇ ਹੱਥ ਧਵਾ ਲਵੇ ਫਿਰ ਉਹ ਤੋਂ ਬਾਅਦ ਆਵਾਂਗੇ ਅਸੀਂ, ਹੈ ਨਾ। ਸੋ ਇਸ ਲਈ ਉਹ ਕਹਿੰਦੇ ਕਿ ਇਸ ਮਾਮਲੇ 'ਚ ਨਹੀਂ। ਚਲੋ, ਮਤਲਬ ਕੁੱਲ ਮਿਲਾ ਕੇ ਉੱਥੇ ਇਹ ਰਿਮਾਂਡ ਰੁਕਵਾਉਣ ਦੀ ਜਾਂ ਦੁਬਾਰਾ ਨਾ ਮਿਲੇ ਉਹਦੇ ਲਈ ਜੱਦੋਜਹਿਦ ਹੋਈ, ਪਰ CBI ਦੀ ਅਦਾਲਤ ਨੇ ਬਕਾਇਦਾ ਤੌਰ ਤੇ 5 ਦਿਨਾਂ ਦਾ ਹੋਰ ਰਿਮਾਂਡ ਦੇ ਤਾ। ਸਵਾਲ ਰਿਮਾਂਡ ਦਾ ਨਹੀਂ ਹੈ, ਜਿਹੜਾ ਗੱਲ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਕੀ ਕੁਛ ਹੈ। 2-3 ਪਹਿਲੂ ਪਿਛਲੇ ਦਿਨ ਹੀ ਆਪਾਂ ਗੱਲ ਕਰ ਰਹੇ ਸੀ ਕਿ ਪਟਿਆਲੇ ਦੇ ਵਿੱਚ ਪ੍ਰੋਪਰਟੀ ਨਾਲ ਸੰਬੰਧਿਤ ਇੱਕ ਦੇ ਘਰੇ ਰੇਡ ਪੈਂਦੀ ਹੈ, ਉਹਦੇ ਟਿਕਾਣਿਆਂ ਤੇ ਰੇਡ ਪੈਂਦੀ ਹੈ, ਉਹ ਸਾਰਾ ਕੁਛ
ਜੀ।
ਹੁਣ ਜਿਹੜਾ ਕਨੈਕਸ਼ਨ ਨਿਕਲ ਰਿਹਾ, ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਬਈ ਕੁਝ ਬੇਨਾਮੀਆਂ ਜ਼ਮੀਨਾਂ ਦਾ ਮਸਲਾ, ਕੁਝ ਇਕੱਲੇ ਬਿਆਨਿਆਂ ਦੇ ਉੱਤੇ ਖੇਡਣ ਦਾ ਮਸਲਾ। ਹੁਣ ਉਹ ਕਹਿੰਦੇ ਵੀ ਇਕੱਲੀ ਕਾਲੀ ਕਮਾਈ ਦਾ ਮਸਲਾ ਨਹੀਂ ਹੈ, ਮਸਲਾ ਤਾਂ ਬਲੈਕ ਤੋਂ ਵਾਈਟ ਕਰਨ ਦਾ ਵੀ ਹੈਗਾ ਕਿ ਉਹ ਇਹਨਾਂ ਪ੍ਰੋਪਰਟੀ ਡੀਲਰਾਂ ਦੇ ਰਾਹੀਂ, ਪ੍ਰੋਪਰਟੀ ਜਿਹੜਾ ਜਾਂ ਲੈਂਡ ਮਾਫੀਆ ਹੈ ਉਹਦੇ ਰਾਹੀਂ ਬਲੈਕ ਟੂ ਵਾਈਟ, ਵਾਈਟ ਟੂ ਬਲੈਕ, ਕਿਸੇ ਲੋਕਾਂ ਦੇ ਪੈਸੇ ਨੂੰ ਇੱਦਾਂ ਕਰਕੇ ਵੀ ਸੈਟਲ ਕਰਦੇ ਸੀ। ਮਤਲਬ ਬੰਦਾ ਕਈ ਵਾਰ ਇਹ ਮੰਨ ਲੈਂਦਾ ਵਿਜੇ ਜੀ ਕਿ ਆਪਾਂ ਤਾਂ ਸਰਕਾਰ ਹੈ, ਹਰੇਕ ਸਰਕਾਰ 'ਚ ਆਪਣੀ ਪਹੁੰਚ ਹੈ, ਮੇਰਾ ਘਰ ਆ ਕੇ ਕੌਣ ਫਰੋਲੂਗਾ, ਮੇਰੀ ਅਲਮਾਰੀ ਕਿਹਨੇ ਚੈੱਕ ਕਰਨੀ ਹੈ, ਰੱਖੋ ਜੋ ਰੱਖਣਾ
ਜੀ,
ਕਰੋ ਜੋ ਕਰਨਾ, ਕਿਤੇ ਕੋਈ ਇਹ ਖੇਡ ਤਾਂ ਨਹੀਂ ਸੀ। ਇਹਦੀ ਵੀ CBI ਹੁਣ ਕੰਸੋਲ ਲੈਂਦੀ ਫਿਰ ਰਹੀ ਹੈ ਕਿ ਇੱਥੋਂ ਤੱਕ ਦਾ ਮਾਮਲਾ ਤਾਂ ਨਹੀਂ, ਕਿਤੇ ਇੱਕ ਜਿਵੇਂ ਸੱਟੇਬਾਜ਼ਾਂ ਦਾ ਗਰੋਹ ਹੁੰਦਾ ਹੈ ਉਵੇਂ ਕਿਤੇ ਬਲੈਕ ਟੂ ਵਾਈਟ ਕਰਨ ਵਾਲਾ ਗਰੋਹ ਤਾਂ ਨਹੀਂ ਇਹ ਨਾਲ
ਜੀ,
ਇਹ ਤਾਂ ਨਹੀਂ ਕੋਈ ਕਾਰੋਬਾਰ। ਫਿਰ ਜਿਹੜਾ ਸਵਾਲ ਤੁਸੀਂ ਕਰ ਰਹੇ ਉਹ ਇੱਕ ਦੂਸਰੇ ਪੱਖ ਤੋਂ ਹੈ ਕਿ ਜਿਹੜਾ ਪੈਸਾ ਖਾਤੇ 'ਚ ਆ ਗਿਆ ਉਹਦਾ ਹਿਸਾਬ ਤਾਂ ਤੁਹਾਨੂੰ ਰਿਟਰਨ ਦੇ ਸਮੇਂ ਵੀ ਦੇਣਾ ਪੈਣਾ ਜੀ ਕਿ ਪੈਸਾ ਕਿੱਥੋਂ ਆਇਆ, ਕੀ ਤੁਸੀਂ ਲੋਨ ਦਿਖਾ ਦੋਗੇ ਉਹਨੂੰ, ਕੀ ਦਿਖਾ ਦੋਗੇ ਉਹਨੂੰ, ਕਿੰਨੀ ਦੇਰ ਦਿਖਾ ਲਓਗੇ ਜਿਹੋ ਜਿਹਾ ਪੈਸਾ ਕੋਈ ਇੱਦਾਂ ਕਰਕੇ ਲੈਂਦੇ ਹੋ
ਜੀ।
ਮਤਲਬ ਤਨਖਾਹ ਤੁਹਾਡੀ 2.5 ਲੱਖ ਹੈ ਮਹੀਨੇ ਦੀ ਤੇ ਉਹਦੇ ਹਿਸਾਬ ਨਾਲ ਫਿਰ 2 ਮਹੀਨਿਆਂ ਦੇ ਵਿੱਚ 2.5 ਤੇ 2.5 ਤਾਂ 5 ਲੱਖ ਬਣਦਾ, ਜਿੰਨਾ ਕੁ ਮੈਨੂੰ ਜੋੜ ਪੜ੍ਹਿਆ ਮੈਂ ਸਕੂਲ ਦੇ ਵਿੱਚ
ਜੀ,
ਜੇ ਉਹ 2.5 ਤੋਂ 2.5 ਹੁੰਦਾ ਫਿਰ ਇਹ 2.5 ਤੋਂ 2.5 32 ਲੱਖ ਕਿਵੇਂ ਬਣਿਆ। CBI ਇਹ ਹਿਸਾਬ ਲਾਉਂਦੀ ਫਿਰਦੀ ਹੈ ਜੀ ਕਿ 2 ਮਹੀਨਿਆਂ ਚ 32 ਲੱਖ ਕਿਵੇਂ ਆ ਗਿਆ ਖਾਤੇ ਚ, ਉਹ ਕਾਹਦਾ ਆਇਆ, ਕਿੱਥੋਂ ਆਇਆ, ਇਹਦਾ ਜਵਾਬ ਨਹੀਂ ਕਹਿੰਦੇ ਜੀ ਅਜੇ। ਸੋ ਅਜੇ ਇਹਦਾ ਮਤਲਬ CBI ਦੱਸਣਾ ਚਾਹੁੰਦੀ ਹੈ ਕਿ ਹੋਰ ਰਾਜ ਖੁੱਲਣਗੇ ਤੇ ਜੇ ਹੁਣ 10 IPS ਨੇ ਤਾਂ ਉਹ ਕਿਹੜੇ ਰੈਂਕ ਦੇ ਨੇ ਜਨਾਬ, ਉੱਪਰ ਨੂੰ ਜਾ ਰਹੇ ਨੇ, IG ਰੈਂਕ, DIG ਰੈਂਕ, SSP ਜਾਂ ਉਸ ਪੱਧਰ ਦਾ, ਜਾਂ DIG ਤੋਂ ਥੱਲੇ ਨੂੰ ਫਿਰ ਆਈ ਜਾਣਗੇ, SSP ਆ ਗਿਆ ਜੀ, DSP ਆ ਗਿਆ, ਉੱਧਰ ਨੂੰ ਜਾਣਾ, ਕਿੱਧਰ ਨੂੰ ਜਾਣਾ। ਸੁਣ, ਉਹ ਨਾਮ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਉਹ ਨਾਮ, ਬੇਸ਼ੱਕ ਕੁਝ ਨਾਮਾਂ ਦਾ ਮਤਲਬ ਕਿ ਸੱਜਿਓ ਖੱਬਿਓ ਪਤਾ ਲੱਗਿਆ, ਪਰ ਜਦੋਂ ਤੱਕ ਸੀਬੀਆਈ ਦੇ ਰਿਕਾਰਡ 'ਚੋਂ ਨਾਮ ਨਹੀਂ ਚੜ੍ਹਦੇ,
ਜੀ
ਹੈ ਨਾ, ਉਹਨਾਂ ਨੂੰ ਜਨਤਕ ਨਹੀਂ ਕਰਦੀ ਆਪਣੇ ਪਲੇਟਫਾਰਮ ਤੋਂ, ਤਦ ਤੱਕ ਮੇਰਾ ਦਾ ਕਿਸੇ ਦਾ ਇੰਜ ਨਾਮ ਲੈਣਾ ਵਾਜਬ ਨਹੀਂ ਬਣਦਾ,
ਜੀ ਜੀ ਜੀ
ਕਿਉਂਕਿ
ਬਿਲਕੁਲ
ਉਹਨਾਂ ਦੀ ਇਨਕੁਆਇਰੀ ਦਾ ਹਿੱਸਾ ਹੈ। ਇਸੇ ਲਈ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਸਕੇ, ਇੱਕ ਡੀਆਈਜੀ ਦਾ ਜ਼ਿਕਰ ਹੈਗਾ, ਉਹ ਡੀਆਈਜੀ ਰੈਂਕ ਦੇ ਅਧਿਕਾਰੀ ਦਾ ਜ਼ਿਕਰ ਹੈਗਾ, ਇੱਕ ਚੀਫ ਸੈਕਟਰੀ ਰੈਂਕ ਦੇ ਅਧਿਕਾਰੀ ਦਾ ਜ਼ਿਕਰ ਹੈਗਾ। ਔਰ ਖਾਸ ਗੱਲ ਇਹ ਹੈ ਕਿ ਜਿਹੜੇ 10 IPS ਅਧਿਕਾਰੀ ਨੇ,
ਜੀ
ਇਹਨਾਂ ਚੋਂ 7 ਤੋਂ 8 ਕਹਿੰਦੇ ਵਰਕਿੰਗ ਪੋਜੀਸ਼ਨ 'ਚ ਨੇ, ਸਿੱਧੇ ਰੂਪ 'ਚ ਸਰਕਾਰ ਦੇ ਵਿੱਚ ਕੰਮ ਕਰ ਰਹੇ ਨੇ, ਇਸ ਸਮੇਂ ਸਿਸਟਮ 'ਚ ਨੇ। ਸੋ ਇਸ ਲਈ ਹੁਣ ਸਿਰਫ ਇੰਤਜ਼ਾਰ ਉਹਦਾ ਕਿ ਅਧਿਕਾਰਕ ਤੌਰ 'ਤੇ ਉਹਨਾਂ ਦੇ ਨਾਮ ਲਾਣੇ ਜਾਣ, ਅਤੇ ਨਹੀਂ ਤਾਂ ਆਪਾਂ ਨੂੰ ਕਿਹੜਾ ਦੇਰ ਆਪਾਂ ਦੱਸਣ ਨੂੰ ਕੀ ਹੈ।
ਜੀ
ਪਰ ਸਵਾਲ ਇਹ ਤੋਂ ਅਗਲਾ ਹੈ,
ਜੀ
ਜੇ ਇਹ ਗੱਲ ਤੁਹਾਡੇ ਸਾਡੇ ਤੱਕ ਪਹੁੰਚ ਗਈ ਆ, ਤਾਂ ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਜੀ ਕਿ ਭੁੱਲਰ ਤੋਂ ਇਲਾਵਾ ਹੁਣ ਇਹ ਕਿਹੜੇ ਨਾਮ ਨੇ 14 ਜੀ ਅਫਸਰਾਂ ਦੇ, IPS ਤੇ IAS ਅਧਿਕਾਰੀਆਂ ਦੇ। ਕੀ ਵਿਜੀਲੈਂਸ ਨੂੰ ਹੁਣ ਨਹੀਂ ਪਤਾ, ਉਹਨਾਂ ਦੀ ਜਾਂਚ ਕਰਨ ਵੇ ਵਿਜੀਲੈਂਸ ਕਿਉਂ ਚੁੱਪ ਹੈ? ਵਿਜੀਲੈਂਸ ਵਿਜੀਲੈਂਸ ਉੱਧਰ ਨੂੰ ਕਿਉਂ ਨਹੀਂ ਵੱਧ ਰਹੀ?
ਜੀ
ਤਾਂ ਇਹਦਾ ਰਿਮਾਂਡ ਲੈਣ ਦੇ ਅਰਥ ਕੁਝ ਹੋਰ ਲੈ ਜਾਏ, ਲੋਕ ਕਹਿੰਦੇ ਬਚਾਉਣਾ ਸੀਗਾ ਜੀ ਇਹ। ਸੋ ਇਸ ਲਈ ਹੁਣ ਕਾਲੇ ਧਨ ਨੂੰ ਚਿੱਟੇ ਧਨ ਕਰਨ ਵਾਲਾ ਇਹ 32 ਲੱਖ ਵਾਲਾ ਮਾਮਲਾ, 14 ਅਧਿਕਾਰੀਆਂ ਵਾਲਾ ਮਾਮਲਾ, ਪ੍ਰੋਪਰਟੀ ਵਾਲਾ ਮਾਮਲਾ, ਉੱਧਰ ED ਦੀ ਐਂਟਰੀ, ਇਹ ਇੰਨਾ ਕੁਛ ਇਕੱਠਾ ਹੋ ਗਿਆ ਕਿ ਹੁਣ ਨਿਕਲਣਾ ਇਹਦੇ ਵਿੱਚੋਂ ਫਿਲਹਾਲ ਔਖਾ ਲੱਗਦਾ ਹੈ ਹਰਚਰਨ ਭੁੱਲਰ ਦਾ। ਪਰ ਸਵਾਲ ਤਾਂ ਇਹ ਹੈ ਕਿ ਜੀ ਉਹਨਾਂ ਦਾ ਕੀ ਬਣੂਗਾ ਜਿਹੜੇ ਮਤਲਬ ਪਿਛਲੇ ਕੁਝ ਦਿਨਾਂ ਤੋਂ ਦੋ ਦੋ ਗੋਲੀਆਂ ਖਾਂਦੇ ਸੀ ਸੌਣ ਦੀਆਂ, ਉਹ ਇੱਕ ਗੋਲੀ ਤੇ ਆਏ ਸੀ, ਆ ਹੁਣ 14 ਨਾਮਾਂ ਦੇ ਜ਼ਿਕਰ ਨੇ, ਉਹਨਾਂ ਨੂੰ ਮਿਲਦਾ ਫਿਰ 2 ਗੋਲੀਆਂ ਖਾਣ ਲੱਗ ਦੇਣ।
ਜੀ ਅੱਛਾ ਦੀਪਕ ਜੀ, ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਵਿੱਚ 10 ਨਵੰਬਰ ਬੜੀ ਅਹਿਮ ਤਾਰੀਖ ਹੋਣ ਵਾਲੀ ਹੈ, ਕੀ ਹੋ ਰਿਹਾ ਜੀ 10 ਨਵੰਬਰ ਨੂੰ?
ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੁਣ ਪੰਜਾਬ ਦੀ ਹੋਂਦ ਦਾ ਮਾਮਲਾ ਬਣ ਗਿਆ, ਲੋਕ ਇਹਦੇ ਤੇ ਜਾਗਰੂਕ ਵੀ ਹੋ ਗਏ ਨੇ, ਲੋਕ ਇਕਜੁੱਟ ਵੀ ਹੋ ਰਹੇ ਨੇ। ਔਰ ਕੱਲ੍ਹ ਵਾਲੀ ਘਟਨਾ ਤੋਂ ਬਾਅਦ ਆਪਾਂ ਜਿਵੇਂ ਜ਼ਿਕਰ ਕੀਤਾ ਸੀ ਕਿ ਉਹ ਖੇਡ ਕੀਤਾ ਇਹਨਾਂ ਨੇ, ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹੋ ਕਿ ਝੂਠੀ ਖੇਡ ਖੇਡੀ ਲਿਖਤ ਪੜ੍ਹਤ ਦੀ, ਉਹਦੇ ਆਧਾਰ ਦੇ ਉੱਤੇ ਲੋਕਾਂ 'ਚ ਰੋਸਾ ਜੋ ਪਨ ਭਰਿਆ ਕਿ ਹੁਣ ਇਹ ਯੂਨੀਵਰਸਿਟੀ ਨੂੰ ਬਚਾਉਣਾ ਹੀ ਬਚਾਉਣਾ, ਉਹਦੇ ਵਿੱਚ ਵਿਦਿਆਰਥੀ ਵੀ ਨੇ, ਔਰ ਖਾਸ ਕਰਕੇ ਵਿਦਿਆਰਥੀ ਉਹ ਨੇ ਜਿਹੜੇ ਦੂਸਰੇ ਸੂਬਿਆਂ ਤੋਂ ਵੀ ਆਉਂਦੇ ਨੇ, ਉਹ ਵੀ ਲੜਾਈ ਲੜ ਰਹੇ ਨੇ ਇਸ ਯੂਨੀਵਰਸਿਟੀ ਦੀ।
ਜੀ
ਪਰ ਸਵਾਲ ਇਹ ਹੈ ਜੀ ਕਿ ਜੇ ਵਿਦਿਆਰਥੀ ਨੇ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਵੀ ਕਿ ਸਰਕਾਰਾਂ ਸਿਆਸਤਦਾਨ ਸਿਸਟਮ ਲੜਾਈ ਕਿਉਂ ਨਹੀਂ ਲੜਦਾ ਨਜ਼ਰ ਆਉਂਦਾ, ਤਰਨ ਤਾਰਨ ਸਾਡੇ ਲਈ ਅਹਿਮ ਹੈ, ਸਾਰੀਆਂ ਧਿਰਾਂ ਤਰਨ ਤਾਰਨ ਨੇ, ਸਰਕਾਰ ਸਾਰੀ ਤਰਨ ਤਾਰਨ ਹੈ, ਮਤਲਬ ਵੋਟਾਂ ਪੈਣ ਤੋਂ ਬਾਅਦ ਅਸੀਂ ਇੱਥੇ ਆਵਾਂਗੇ। ਪਰ ਅੱਜ ਪੰਜਾਬ ਸਰਕਾਰ ਥੋੜ੍ਹੀ ਜਿਹੀ ਆਈ, ਮਤਲਬ ਥੋੜ੍ਹੀ ਜਿਹੀ ਤੋਂ ਮਤਲਬ ਹਰਪਾਲ ਚੀਮਾ ਦੀ ਅਗਵਾਈ ਦੇ ਵਿੱਚ ਇੱਕ ਵਫਦ ਅੱਜ ਰਾਜਪਾਲ ਨੂੰ ਮਿਲਣ ਗਿਆ ਇਸ ਯੂਨੀਵਰਸਿਟੀ ਦੇ ਮਾਮਲੇ ਤੇ,
ਜੀ
ਮੈਮੋਰੈਂਡਮ ਦਿੱਤਾ, ਮੀਡੀਆ ਨਾਲ ਗੱਲਬਾਤ ਕੀਤੀ। ਉਹ ਤੋਂ ਬਾਅਦ ਉਸ ਵਫਦ ਦੇ ਵਿੱਚੋਂ ਮੀਥੇਅਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਔਰ ਮਾਲਵਿੰਦਰ ਕੰਗ ਜਿਹੜੇ ਇਸ ਯੂਨੀਵਰਸਿਟੀ ਦੀ ਮਤਲਬ ਲੀਡਰਸ਼ਿਪ ਦੀ ਪੈਦਾਇਸ਼ ਨੇ ਕਿ ਇਸ ਯੂਨੀਵਰਸਿਟੀ ਨੇ ਉਹਨੂੰ ਲੀਡਰ ਬਣਾਇਆ, ਵਿਦਿਆਰਥੀਆਂ ਦੇ ਲੀਡਰ ਰਹੇ ਨੇ, ਉੱਥੋਂ ਪ੍ਰੈਜੀਡੈਂਟ ਰਹੇ ਨੇ, ਉਹ ਮਾਲਵਿੰਦਰ ਕੰਗ ਤੇ MP ਨੇ, ਉਹ ਵੀ ਅਨੰਦਪੁਰ ਸਾਹਿਬ ਹਲਕੇ ਤੋਂ, ਤੇ ਨਾਲ ਮੀਥੇਅਰ, ਇਹ ਅੱਜ ਯੂਨੀਵਰਸਿਟੀ ਵਿਦਿਆਰਥੀਆਂ 'ਚ ਗਏ। ਪਰ ਉੱਥੇ ਲਲਕਾਰ ਜਥੇਬੰਦੀ ਨਾਲ ਸੰਬੰਧਿਤ ਇੱਕ ਬੱਚੀ ਨੇ ਤੇ ਕੁਝ ਹੋਰ ਵਿਦਿਆਰਥੀਆਂ ਨੇ ਸਵਾਲ ਜਵਾਬ ਕੀਤੇ,
ਜੀ
ਉਹ ਸਵਾਲ ਜਵਾਬ ਤੋਂ ਬਾਅਦ ਇਹਨਾਂ ਨੂੰ ਉੱਥੋਂ ਛੱਡ ਕੇ ਜਾਣਾ ਪੈ ਗਿਆ। ਤੇ ਜਦੋਂ ਕਿ ਜਿਹੜਾ ਮੋਰਚਾ ਚੱਲ ਰਿਹਾ ਉਹਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਿਸੇ ਲੀਡਰ ਦਾ ਅਪਮਾਨ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਗਾ, ਜੇਕਰ ਅਜਿਹਾ ਕੁਛ ਹੋਇਆ ਤਾਂ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ, ਲੀਡਰ ਆਓ ਬੈਠੋ ਕੋਈ ਗੱਲ ਨਹੀਂ। ਪਰ ਮੇਰਾ ਸਵਾਲ ਇਹ ਹੈ ਕਿ ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਵਾਲਾ ਮਾਮਲਾ ਆਇਆ ਸੀ ਤੁਹਾਡੇ ਧਿਆਨ 'ਚ ਹੋਣਾ, ਤਾਂ ਪੰਜਾਬ ਦੇ 92 ਦੇ 92 MLA MP ਰਾਜ ਸਭਾ ਆ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਨੇ, ਸਾਰੇ ਉੱਥੇ ਦਿੱਲੀ ਨੂੰ ਭੱਜ ਗਏ ਸੀ, ਧਰਨਾ ਲਾ ਰਹੇ ਨੇ ਜੀ, ਕੋਈ ਸੜਕ ਤੇ ਲਿਟ ਰਿਹਾ ਜੀ, ਕੋਈ ਨਾਅਰੇ ਮਾਰ ਰਿਹਾ ਜੀ, ਬੜਾ ਕੁਛ ਕਰਨ ਗਏ ਸੀ। ਫਿਰ ਲੰਘੇ ਦਿਨੀ ਅਰੇ 4 ਕੁ ਦਿਨ ਹੋਏ ਨੇ, ਇਹਨਾਂ ਦੀ ਸਵਾਤੀ ਮਾਲੀਵਾਲ ਨੇ ਇੱਕ ਖੁਲਾਸਾ ਕਰਤਾ, ਉਸ ਤੋਂ ਬਾਅਦ BJP ਬੋਲਣ ਲੱਗ ਪਈ ਕਿ ਜੀ ਭਗਵੰਤ ਮਾਨ ਦੇ ਕੋਟੇ ਦੇ ਵਿੱਚੋਂ ਕੋਠੀ ਲੈ ਲਈ, ਉਹ ਕੋਠੀ ਤਾਂ ਪਹਿਲਾਂ ਰਾਘਵ ਚੱਡਾ ਦੇ ਕੋਲ ਸੀ, ਹੁਣ ਕੇਜਰੀਵਾਲ ਕੋਲ ਚਲੀ ਗਈ। ਪਰ ਮੁੱਖ ਮੰਤਰੀ ਸਾਹਿਬ ਸਫਾਈ ਦੇਣ ਆਏ ਉਸ ਦੇ ਉੱਤੇ ਮੀਡੀਆ ਦੇ ਵਿੱਚ, ਹੈ ਨਾ, ਵੀਡੀਓ ਜਾਰੀ ਕੀਤੀ ਕਿ ਨਹੀਂ ਜੀ ਮੇਰੇ ਕੈਂਪ ਦਾ ਹੀ ਦਫ਼ਤਰ ਬਣਿਆ ਜੀ, ਉੱਥੇ ਤਾਂ ਮੈਂ ਹੀ ਦੇਖਦਾ ਜੀ, ਹੈ ਨਾ, ਐਂ ਝੂਠ ਫੈਲਾਈ ਜਾਂਦੇ। ਮਤਲਬ ਕੇਜਰੀਵਾਲ ਦਾ ਮਸਲਾ ਹੋਵੇ ਤਾਂ ਸਾਰੀ ਸਰਕਾਰ ਦਿੱਲੀ ਝੋਕ ਦਿਆਂਗੇ, ਉਹਦੇ ਉੱਤੇ ਕੋਈ ਸਵਾਲ ਆ ਜਾਵੇ ਤਾਂ ਅਸੀਂ ਮੀਡੀਆ 'ਚ ਆ ਕੇ ਵੀ ਗੱਲ ਕਰਾਂਗੇ, ਲੋਕਾਂ 'ਚ ਆ ਕੇ ਵੀ ਗੱਲ ਕਰਾਂਗੇ, ਪਰ ਪੰਜਾਬ ਯੂਨੀਵਰਸਿਟੀ ਦੇ ਮਸਲੇ 'ਤੇ ਟਵੀਟ ਏ ਕਰਾਂਗੇ, ਪੰਜਾਬ ਯੂਨੀਵਰਸਿਟੀ ਦੇ ਮਸਲੇ 'ਤੇ ਰਾਜਪਾਲ ਕੋਲ ਜਾਵਾਂਗੇ, ਧਰਾਤਲ ਦੀ ਲੜਾਈ ਨਹੀਂ ਲੜਾਂਗੇ। ਹੁਣ 92 MLA ਦੇ ਪੈਰਾਂ ਨੂੰ ਮਹਿੰਦੀ ਲੱਗੀ ਹੈ ਜੀ, ਹੁਣ ਦੱਸੋ ਕੀ ਹੈ, ਮਤਲਬ ਹੁਣ ਉਹ ਇੱਥੇ ਆ ਕੇ ਕਿਉਂ ਨਹੀਂ ਬੈਠੇ ਪਹਿਲੇ ਦਿਨ, ਸਵਾਲ ਇਹ ਵੀ ਹੈ। ਦੂਸਰੇ ਪਾਸੇ ਇਹ ਸਾਡੀ ਆਮ ਲੋਕਾਂ ਦੀ ਵੀ ਕੀ ਧਾਰਨਾ ਬਣਦੀ ਜਾ ਰਹੀ ਹੈ ਕਿ ਜੇ ਰੋਡਵੇਜ ਵਾਲਿਆਂ ਦਾ ਮਸਲਾ ਹੈ
ਜੀ
ਹੈ ਨਾ, ਤਾਂ ਰੋਡਵੇਜ ਦੇ ਮੁਲਾਜ਼ਮ ਹੜਤਾਲ ਕਰਨ। ਜੇ ਕਿਸਾਨੀ ਦਾ ਮਸਲਾ ਤਾਂ ਕਿਸਾਨ ਹੀ ਧਰਨਿਆਂ ਤੇ ਬੈਠਣ, ਹੈ ਨਾ। ਜੇ ਹੁਣ ਯੂਨੀਵਰਸਿਟੀ ਦਾ ਮਸਲਾ ਤਾਂ ਵਿਦਿਆਰਥੀ ਉਹ ਲੜਾਈ ਲੜਨ। ਬਈ ਯੂਨੀਵਰਸਿਟੀ ਚ ਵਿਦਿਆਰਥੀ ਪੜ੍ਹਦੇ ਨੇ, ਯੂਨੀਵਰਸਿਟੀ ਪੰਜਾਬ ਦੀ ਹੈ, ਤੇ ਫਿਰ ਲੜਾਈ ਪੰਜਾਬ ਨੂੰ ਲੜਨੀ ਚਾਹੀਦੀ ਹੈ। ਤੇ ਪੰਜਾਬ ਨੇ ਆਪਣੇ ਨੁਮਾਇੰਦੇ 117 ਚੁਣੇ ਨੇ MLA ਦੇ ਰੂਪ ਚ, ਪੰਜਾਬ ਨੇ ਆਪਣੇ ਨੁਮਾਇੰਦੇ 13 ਚੁਣੇ ਨੇ ਲੋਕ ਸਭਾ ਦੇ ਨੁਮਾਇੰਦਿਆਂ ਦੇ ਤੌਰ ਤੇ, 7 ਰਾਜ ਸਭਾ ਜਾਂਦੇ ਨੇ, ਉਹ ਕੀ ਕਰਨੇ ਆ ਜੀ ਫਿਰ, ਜੇ ਉਹ ਲੜਾਈ ਉਹ ਨਹੀਂ ਲੜ ਸਕਦੇ ਲੋਕਾਂ ਦੀ। ਸੋ ਇਹ ਵੀ ਸਵਾਲ ਹੈ। ਦੂਸਰੇ ਪਾਸੇ ਕੁਝ ਲੋਕਾਂ ਦਾ ਇਹ ਮੰਨਣਾ ਕਿ ਜੀ ਇਹ ਸੈਨੇਟਰ ਚੰਗਾ ਹੋ ਗਿਆ ਜੀ, ਭੰਗ ਹੋ ਗਈ, ਇਹ ਜੀ ਬੋਝ ਸੀ ਕਹਿੰਦੇ।
ਜੀ
ਮੈਨੂੰ ਕਮਾਲ ਲੱਗੀ, ਪ੍ਰੋਫੈਸਰ ਰਹੇ ਨੇ ਇਸੇ ਯੂਨੀਵਰਸਿਟੀ ਦੇ, ਹੈ ਨਾ, ਪ੍ਰੋਫੈਸਰ ਮੁਹੰਮਦ ਖਾਲਿਦ ਹੋਰੀ, ਉਹ ਸੈਨੇਟ ਦਾ ਹਿੱਸਾ ਵੀ ਰਹੇ ਨੇ, ਉਹ ਸਿੰਡੀਕੇਟ ਦਾ ਹਿੱਸਾ ਵੀ ਰਹੇ ਨੇ। ਉਹਨਾਂ ਨੇ ਇੱਕ ਬੜਾ ਕਮਾਲ ਦੀ, ਕਹਿੰਦੇ ਵੀ ਮੇਰੇ ਹੀ ਸਾਥੀ ਜਿਹੜੇ ਨਾਲ ਪੜ੍ਹਾਉਂਦੇ ਪੜ੍ਹਾਉਂਦੇ ਰਹੇ ਉਹ ਯੂਨੀਵਰਸਿਟੀਆਂ 'ਚ ਹੁਣ ਵੀ ਕੰਮ ਕਰਦੇ, ਉਹ ਕਹਿੰਦੇ ਨੇ ਵੀ ਇਹ ਤਾਂ ਐਵੇਂ ਬੋਝ ਹੈ ਜੀ ਆਰਥਿਕ, ਇਹਦੀ ਕੀ ਲੋੜ ਸੀ। ਕਹਿੰਦੇ ਮੈਂ ਕਿਹਾ ਫਿਰ ਜਿਹੜੇ MP ਚੁਣਦੇ ਉਹ ਵੀ ਬੋਝ ਬਹੁਤ ਬਣਦੇ ਨੇ, ਫਿਰ ਚੁਣਨੇ ਬੰਦ ਕਰ ਦਈਏ। MLA ਚੁਣਦੇ ਆ ਆਪਾਂ, ਉਹ ਵੀ ਆਰਥਿਕ ਬੋਝ ਬਹੁਤ ਬਣਦਾ, ਖਰਚਾ ਬਹੁਤ ਪੈਂਦਾ, ਚੁਣਨੇ ਬੰਦ ਕਰ ਦਈਏ। ਮਤਲਬ ਇਹ ਕਿਹੜਾ ਤਰੀਕਾ ਕਾਰ ਹੋਇਆ। ਸੋ ਇਸ ਲਈ ਜਿਹੜਾ ਇੱਕ ਹੱਕ ਮਿਲਿਆ ਹੋਇਆ ਸੀ, ਤੁਸੀਂ ਉਹਨੂੰ ਖੋਹ ਕੇ ਉਹਦਾ ਕੇਂਦਰੀਕਰਨ ਕਰਨ ਜਾ ਰਹੇ ਹੋ। ਇਹਦੇ ਉੱਤੇ ਸਮੁੱਚੀਆਂ ਧਿਰਾਂ ਨੂੰ, ਜਦੋਂ ਵੀ ਸੂਬੇ ਦਾ ਕੋਈ ਮਸਲਾ ਆਵੇ ਤਾਂ ਉਹਦੇ ਉੱਤੇ ਸਾਰੀਆਂ ਧਿਰਾਂ ਨੂੰ ਖੜਨਾ ਚਾਹੀਦਾ, ਨਾ ਕਿ ਇੰਤਜ਼ਾਰ ਕਰੀਏ ਕਿ ਜਿਹੜੀਆਂ ਉਹਦੇ ਨਾਲ ਸਿੱਧੇ ਰੂਪ 'ਚ ਜੁੜੀਆਂ ਨੇ ਉਹੀ ਲੜਾਈ ਲੜਨ। ਇਹ ਪੰਜਾਬ ਦੀ ਲੜਾਈ ਹੈ, ਔਰ 10 ਨਵੰਬਰ ਨੂੰ ਵੱਡੀ ਕਾਲ ਹੈ ਵਿਦਿਆਰਥੀਆਂ, ਜਿਹੜਾ ਮੋਰਚਾ ਬਣਿਆ ਹੋਇਆ ਯੂਨੀਵਰਸਿਟੀ ਬਚਾਓ ਮੋਰਚਾ, ਉਹਦੇ ਵੱਲੋਂ ਕਿ ਖੁੱਲ੍ਹਾ ਧਰਨਾ ਲਾਵਾਂਗੇ।
ਜੀ
ਤੇ ਹੋ ਸਕਦਾ ਉਸ ਦਿਨ ਚੰਡੀਗੜ੍ਹ 'ਚ ਐਂਟਰੀ ਬੈਨ ਹੋਵੇ ਬਾਹਰਲਿਆਂ ਦੀ, ਹੋ ਸਕਦਾ ਯੂਨੀਵਰਸਿਟੀ ਦੇ ਗੇਟ ਬੰਦ ਹੋਣ ਬਾਹਰਲਿਆਂ ਦੇ ਜਾਣ ਲਈ, ਹੋ ਸਕਦਾ ਉਸ ਦਿਨ ਇਕੱਲੀ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਹੀ ਨਹੀਂ, ਗੇਟ ਦੇ ਬਾਹਰ ਵੀ, ਤੇ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਵੀ ਧਰਨੇ ਹੀ ਧਰਨੇ ਨਜ਼ਰ ਆਉਣ, ਇਹ ਵੀ ਹੋ ਸਕਦਾ।
ਤੇ ਦੀਪਕ ਜੀ, ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ, ਕੱਲ ਨੂੰ ਫੇਰ ਤੋਂ ਸੁਣਵਾਈ ਹੋਣੀ ਹੈ, ਕੀ ਵੇਰਵਾਰੀ ਇੱਥੇ?
ਬਿਲਕੁਲ ਜੀ, ਵਿਕਰਮ ਮਜੀਠੀਆ 25 ਜੂਨ ਤੋਂ ਵਿਜੀਲੈਂਸ ਦੀ ਗ੍ਰਿਫਤ 'ਚ ਨੇ, ਜਦੋਂ ਉਹਨਾਂ ਨੂੰ ਘਰੋਂ ਚੱਕ ਲਿਆਏ ਸੀ। ਮਤਲਬ ਜੇ 25 ਤੋਂ ਬਾਅਦ ਆਪਾਂ ਦੇਖੀਏ ਤਾਂ ਜੁਲਾਈ ਪੂਰਾ ਗਿਆ, ਅਗਸਤ ਪੂਰਾ ਗਿਆ, ਸਤੰਬਰ ਪੂਰਾ ਗਿਆ, ਅਕਤੂਬਰ ਪੂਰਾ ਗਿਆ, ਨਵੰਬਰ ਚੱਲ ਰਿਹਾ। ਮਤਲਬ 4 ਮਹੀਨਿਆਂ ਤੋਂ ਉੱਪਰ, 4.25 ਮਹੀਨਿਆਂ ਦਾ ਲਗਭਗ ਵਖਵਾ ਹੋ ਗਿਆ ਉਹਨਾਂ ਨੂੰ ਇਸ ਮੌਕੇ ਵਿਜੀਲੈਂਸ ਦੇ ਗ੍ਰਿਫਤ ਦੇ ਵਿੱਚ। ਰਾਹਤ ਨਹੀਂ ਮਿਲੀ ਤੇ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ, ਅੱਜ ਹਾਈ ਕੋਰਟ 'ਚ ਸੁਣਵਾਈ ਸੀ, ਹੈ ਨਾ, ਜਿਰਾ ਹੋਈ ਸਵੇਰੇ ਹੋਈ, ਹੈਂ, ਫਿਰ ਮਤਲਬ ਅੱਧੇ ਦਿਨ ਤੋਂ ਬਾਅਦ ਦੁਪਹਿਰ ਬਾਅਦ ਫਿਰ ਦੁਬਾਰਾ ਜਿਰਾ ਹੋਈ, ਬਹਿਸ ਹੋਈ, ਹੈਂ, ਪਰ ਰਾਹਤ ਨਹੀਂ ਮਿਲੀ, ਤੁਰੰਤ ਫੌਰੀ ਰਾਹਤ ਨਹੀਂ ਮਿਲੀ। ਜ਼ਮਾਨਤ ਦੀ ਅਰਜ਼ੀ ਲਾਈ ਸੀ, ਜ਼ਮਾਨਤ ਨਹੀਂ ਮਿਲੀ, ਪਰ ਕਾਰਵਾਈ ਜਾਰੀ ਹੈ, ਇਸ ਲਈ ਕੱਲ੍ਹ ਤੇ ਅਜੇ ਗੱਲ ਪਈ ਹੈ। ਪਰ ਜਿੱਥੇ ਵਿਕਰਮ ਜੀਟੀਆ ਹੋਰਾਂ ਦੀਆਂ ਇਸ ਤਰ੍ਹਾਂ ਮੁਸ਼ਕਲਾਂ ਵਧੀਆਂ ਨੇ ਕਿ ਉਹ ਪਿਛਲੇ 4.25 ਮਹੀਨੇ ਤੋਂ ਅੰਦਰ ਨੇ, ਉੱਧਰ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ, ਪਰ ਰਾਜਨੀਤਿਕ ਤੌਰ ਤੇ ਉਹਨੂੰ ਪ੍ਰਚਾਰਿਆ ਇੰਜ ਜਾ ਰਿਹਾ ਕਿ ਜਿਵੇਂ ਉਹ ਡਰੱਗ ਮਾਮਲੇ 'ਚ ਫਸੇ ਹੋਣ ਜੀ, ਚਿੱਟੇ ਦੇ ਮਾਮਲੇ 'ਚ। ਪਰ ਪਤਾ ਲੱਗ ਰਿਹਾ ਕਿ ਕੁਝ ਅਜਿਹੇ ਮਾਮਲੇ ਦੀ ਵੀ ਤਿਆਰੀ ਸਰਕਾਰ ਕਰ ਰਹੀ ਹੈ ਕਿ ਪੈਰਲ ਇੱਕ ਹੋਰ ਮਾਮਲਾ ਪਾਇਆ ਜਾਵੇ, ਉਹਦੀ ਵੀ ਤਿਆਰੀ ਹੈਗੀ ਆ। ਪਰ ਇੱਕ ਇਹਦੇ 'ਚ ਗੌਰ ਕਰਨ ਵਾਲੀ ਗੱਲ ਇਹ ਹੈ ਜੀ ਕਿ ਬਾਦਲ ਧਿਰ, ਖਾਸ ਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ, ਜਿਵੇਂ ਵਿਕਰਮ ਜੀਠੀਆ ਨੂੰ ਭੁੱਲੇ ਗਿਆ ਹੋਵੇ, ਕੋਈ ਤੁਹਾਡੇ ਧਿਆਨ ਚੇਤੇ 'ਚ ਆਇਆ ਬਈ ਜੀ ਕੋਈ ਕਿ ਕਦੇ ਉਹਨੂੰ ਧਰਨਾ, ਪਹਿਲੀ ਪੇਸ਼ੀਆਂ 'ਤੇ ਇੱਕ ਦੋ 'ਤੇ ਗੱਲ ਤੁਰੀ, ਜਦੋਂ ਮੋਹਾਲੀ ਲਿਆਂਦਾ ਗਿਆ ਤਦ ਇੱਕ ਦੋ ਵਾਰ ਗਏ, ਇੱਧਰ ਉੱਧਰ ਰੌਲਾ ਰੌਲਾ ਪਾਇਆ, ਉਹ ਤੋਂ ਬਾਅਦ ਮੈਨੂੰ ਤਾਂ ਇਹ ਲੱਗਦਾ ਕਿ ਬਾਦਲ ਧਿਰ ਨੇ ਜਿਵੇਂ ਏਜੰਡਾ ਹੀ ਛੱਡਤਾ ਜੀ। ਸੋ ਕੀ ਫਿਰ ਇਹ ਮੰਨੀਏ ਕਿ ਕੱਲ੍ਹ ਨੂੰ ਕੋਈ ਹੋਰ ਧਿਰ ਵਿਕਰਮ ਜੀਠੀਆ ਦਾ ਸਾਥ ਦਊਗੀ, ਜਾਂ ਅਕਾਲੀ ਦਲ ਬਾਦਲ ਧਿਰ ਨੇ ਮੰਨ ਲਿਆ ਕਿ ਹੁਣ ਇਹਦਾ ਛੁੱਟਣਾ ਔਖਾ ਹੈ, ਇਹ ਤਾਂ ਮੁਸ਼ਕਲ ਧਿਰ ਲੰਬੀ ਫਸ ਗਿਆ, ਜਾਂ ਫਿਰ ਇਹ ਕੱਲ੍ਹ ਨੂੰ ਬਾਹਰ ਆ ਕੇ ਕਿਸੇ ਹੋਰ ਪਾਲੇ 'ਚ ਖੜਾ ਨਜ਼ਰ ਆਊਗਾ। ਇਹ ਸਾਰੇ ਸਵਾਲ ਇਸ ਲਈ ਖੜੇ ਹੋ ਰਹੇ ਨੇ ਕਿ ਜੇ ਤੁਸੀਂ ਤਾਂ ਲੀਡਰ ਨੂੰ ਆਪਣੇ ਨੂੰ ਸਹੀ ਮੰਨਦੇ ਹੋ, ਫਿਰ ਤੁਸੀਂ ਨਾਲ ਲੜਦੇ ਕਿਉਂ ਨਹੀਂ ਉਹਦੇ ਲਈ, ਤੇ ਜੇ ਉਹ ਗਲਤ ਮੰਨਦੇ ਹੋ ਫਿਰ ਜਨਤਕ ਤੌਰ ਤੇ ਕਹਿੰਦੇ ਕਿਉਂ ਨਹੀਂ ਕਿ ਅਸੀਂ ਪਾਰਟੀ 'ਚੋਂ ਪਰੇ ਕੀਤਾ ਜੀ। ਇਸ ਵਾਰ ਬਾਦਲ ਧਿਰ 'ਤੇ ਵੀ ਖੜਾ
ਜੀ,
ਤੇ ਕੁਝ ਧਿਰਾਂ ਜਿਹੜੀਆਂ ਮਜੀਠੀ ਦੇ ਨੇੜਲੀਆਂ ਨੇ ਉਹ ਕਹਿੰਦੇ ਇਹ ਬਦਲਾਖੋਰੀ ਦੀ ਲੜਾਈ ਹੈ, ਇਹ ਸਿਆਸਤ ਦੀ ਲੜਾਈ ਹੈ, ਇਸ ਨੂੰ ਜਾਣ ਬੁੱਝ ਕੇ ਗਲਤ ਰੰਗਤ ਦਿੱਤੀ ਜਾ ਰਹੀ ਹੈ। ਤਰਨ ਤਾਰਨ 'ਚ ਵੀ ਇਹ ਮੁੱਦਾ ਨਾਲ ਨਾਲ ਗੂੰਜ ਰਿਹਾ ਹੈ।
ਤੇ ਪਠਾਨ ਮਾਜਰਾ ਖਿਲਾਫ ਲੁੱਕਆਊਟ ਨੋਟਿਸ ਕੱਢਿਆ ਗਿਆ ਜੀ, ਹੁਣ ਕਿਉਂ ਕੱਢਿਆ ਗਿਆ ਉਹ?
ਕਮਾਲ ਹੈ ਜੀ, ਹੁਣ ਉਹ ਲੰਘੇ ਹੋਣੇ ਨਾ ਬਾਰਬੁਰ ਨੂੰ ਜੀ, ਤਾਂ ਕੱਢਿਆ, ਤੇ ਜਾਣ ਤੋਂ ਬਾਅਦ ਕੱਢਿਆ ਨਾ, ਇਸ ਲਈ ਜੇ ਪਹਿਲਾਂ ਕੱਢ ਦਿੰਦੇ ਫਿਰ ਜਾਣਾ ਔਖਾ ਹੋ ਜਾਂਦਾ। ਤੁਸੀਂ ਇਹ ਦੇਖੋ ਕਿ ਪਠਾਨ ਮਾਜਰਾ MLA ਹੈ, ਆਮ ਆਦਮੀ ਪਾਰਟੀ ਦਾ MLA, ਸੱਤਾਧਾਰੀ ਧਿਰ ਦਾ MLA, ਸਰਕਾਰ ਦਾ ਫੁੱਫੜ ਹੈ, ਮਤਲਬ ਸਰਕਾਰ ਦਾ ਫੁੱਫੜ ਤੋਂ ਮਤਲਬ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਦਾ ਫੁੱਫੜ, ਮਤਲਬ ਇਸ ਲਈ, ਹੈ ਨਾ, ਉਹਨਾਂ ਦਾ ਫੁੱਫੜ ਲੱਗਦਾ ਰਿਸ਼ਤੇਦਾਰੀ ਦੇ ਵਿੱਚ। ਸੋ ਇਸ ਲਈ ਉਹ ਵਿਅਕਤੀ ਜੇ ਉਹਦੇ ਉੱਤੇ ਇਹੋ ਜਿਹਾ ਮਾਮਲਾ, ਮਤਲਬ ਬਲਾਤਕਾਰੀ ਦਾ ਮਾਮਲਾ, ਹੈ ਨਾ, ਇਹੋ ਜਿਹਾ ਮਾਮਲਾ ਜੇ ਦਰਜ ਹੁੰਦਾ ਹੈ ਤਾਂ ਉਹ ਅਦਾਲਤ ਦੇ ਵਿੱਚ ਜਾ ਕੇ ਸਾਬਤ ਹੋਣਾ ਸਹੀ ਹੈ, ਸੱਚ ਹੈ, ਝੂਠ ਹੈ,
ਜੀ
ਪਰ ਉਸ ਤੋਂ ਪਹਿਲਾਂ ਹੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰ ਪਾਉਂਦੀ। ਫਿਰ ਕਹਿੰਦੇ ਜੀ ਉਹਦੇ ਮੁੰਡੇ ਸਣੇ ਬੱਤੀਆਂ 'ਤੇ ਪਰਚਾ ਦਰਜ ਕਰ ਲਿਆ ਜੀ ਕਿ ਉਹਨੇ ਭਜਾਤਾ ਜੀ, ਲੁਕੋ ਲਿਆ ਜੀ ਰਿਸ਼ਤੇਦਾਰਾਂ ਦੇ ਉੱਤੇ, ਹੈ ਜੀ ਹਰਿਆਣੇ 'ਚ ਲੁਕੋਇਆ ਜੀ। ਪਰ ਉਹ ਅਦਾਲਤ ਦੇ ਵਿੱਚ ਕਿਸੇ ਮਾਮਲੇ 'ਤੇ ਪੇਸ਼ ਨਹੀਂ ਹੋਇਆ, ਹੁਣ ਜਿਵੇਂ ਪੇਸ਼ੀ ਸੀ ਨਹੀਂ ਆਇਆ। ਅਤੇ ਕਹਿੰਦੇ ਜੀ ਜਦੋਂ ਹੁਣ ਆ ਨਹੀਂ ਰਿਹਾ ਜੀ ਤਾਂ ਅਸੀਂ ਲੁੱਕਆਊਟ ਨੋਟਿਸ ਕਢਾਇਆ ਜੀ ਕਿ ਕਿਤੇ ਜੀ ਵਿਦੇਸ਼ ਨੂੰ ਨਾ ਚਲਾ ਜਾਵੇ। ਅਤੇ ਭਾਈ ਅੱਧੇ ਤੋਂ ਜ਼ਿਆਦਾ ਪੰਜਾਬ ਪਹਿਲਾਂ ਹੀ ਕਹੀ ਜਾਂਦਾ ਕਿ ਉਹ ਤਾਂ ਵਿਦੇਸ਼ ਤੋਂ ਵੀਡੀਓ ਪਾਉਂਦਾ, ਉਹ ਤਾਂ ਬਾਈ ਨੇਪਾਲ ਟੱਪ ਗਿਆ ਜੀ, ਉੱਥੋਂ ਭੇਜਦਾ ਸਾਰੀਆਂ ਵੀਡੀਓ ਸਾਰਾ ਕੁਛ। ਅਤੇ ਇਸ ਲਈ ਪਤਾ ਨਹੀਂ ਸੀ ਸਰਕਾਰ ਨੂੰ, ਸ਼ਾਇਦ ਇੰਨੀ ਦੇਰ ਬਾਅਦ ਸਮਝ ਆਈ ਕਿ ਉਹ ਮਤਲਬ ਲੱਗ ਇਹ ਰਿਹਾ ਕਿ ਜਿਵੇਂ ਇੱਕ ਤਕੜੀ ਧਿਰ ਉਹਦੀ ਪਿੱਠ 'ਤੇ ਆ ਹੁਣ, ਇਸ ਸਰਕਾਰ ਦੇ ਮੁਕਾਬਲੇ ਜਿਹੜੀ ਬੜੀ ਸਰਕਾਰ ਹੈ ਉਹਦੇ ਵੀ ਉੱਪਰ ਜਿਹੜੀ ਸਰਕਾਰ ਹੈ ਉਹਨਾਂ ਨੇ ਕਹਿੰਦੇ ਸ਼ਾਇਦ ਰਾਹ ਦਿੱਤਾ ਉਹਨਾਂ ਨੂੰ, ਸੋ ਇਸ ਲਈ ਉਹ ਲੰਘ ਗਿਆ ਜੀ। ਅਤੇ ਹੁਣ ਕੱਲ੍ਹ ਨੂੰ ਜਦੋਂ ਦੁਬਾਰਾ ਜ਼ਮਾਨਤ ਮਿਲ ਜੂ, ਕੇਸ ਚੱਲੂ, ਫਿਰ ਅਗਲਾ ਵਾਪਸ ਵੀ ਆਜੂ, ਬਾਹਰ ਵੀ ਆਜੂ, ਫਿਰ ਸਾਹਮਣੇ ਤੋਂ ਟੱਕਰੂਗਾ। ਹੁਣ ਇੱਥੇ ਵੀ ਲੋਕ ਰਾਜਨੀਤੀ ਤੋਂ ਪ੍ਰੇਰਿਤ ਮਾਮਲਾ ਹੀ ਦੇਖਦੇ ਆ ਇਹਨੂੰ,
ਜੀ
ਖਾਸ ਕਰਕੇ ਪਠਾਨ ਮਾਜਰੇ ਵਾਲੀ ਧਿਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੇਖਦੀ ਆ, ਹੈ ਜਿਹੜੀ ਵਿਰੋਧੀ ਧਿਰ ਆ ਉਹ ਕਹਿੰਦੀ ਨਾ ਜੀ। ਪਰ ਇਹ ਕਿਵੇਂ ਹੋ ਸਕਦਾ ਜੀ ਕਿ ਸਰਕਾਰ ਇੱਕ ਚੁਣੇ ਨੁਮਾਇੰਦੇ ਨੂੰ ਵੀ ਜੇ ਉਹਦੇ 'ਤੇ ਕਾਰਵਾਈ ਹੈ ਤਾਂ ਉਹਨੂੰ ਵੀ ਫੜ ਨਹੀਂ ਪਾਉਂਦੀ, ਅਤੇ ਉਹ ਜਿਹਨੂੰ ਚਾਹੁਣ ਕਹਿੰਦੇ ਜੀ ਅਸੀਂ ਕਿਤੋਂ ਵੀ ਪਤਾਲ 'ਚੋਂ ਵੀ ਲੱਭ ਲਿਆਉਂਦੇ ਹਾਂ ਜੀ। ਸੋ ਇਹ ਮੰਨਿਆ ਜਾ ਸਕਦਾ ਜੀ ਕਿ ਪੁਲਿਸ ਭਾਲਣਾ ਚਾਹੇ ਅਤੇ ਭਾਲ ਨਾ ਸਕੇ।
ਜੀ
ਅਤੇ ਇਸ ਲਈ ਜੇ ਉਹ ਅੱਜ ਲੁੱਕਣ ਨੋਟਿਸ ਮੰਗਿਆ ਤਾਂ ਇਹਦਾ ਮਤਲਬ ਉਹੀ ਹੈ ਕਿ ਪਹਿਲਾਂ ਭਾਈ ਰਾਹ ਦੇ ਦਿਓ, ਲੰਘ ਜਾਵੇ, ਬਾਅਦ 'ਚੋਂ ਨੋਟਿਸ ਜਾਰੀ ਕਰਾ ਦਾਂਗੇ।
ਦੀਪਕ ਜੀ, ਬਿਹਾਰ ਚੋਣਾਂ ਦੇ ਵਿੱਚ ਲੋਕਤੰਤਰ ਦਾ ਕੀ ਬਣੇਗਾ? ਕੀ ਲੋਕਤੰਤਰ ਹੋਰ ਡੂੰਘੇ ਖੂਹ ਦੇ ਵਿੱਚ ਡਿੱਗ ਜਾਏਗਾ?
ਬਿਲਕੁਲ ਜੀ, ਜਿਸ ਤਰ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਆ, ਮੈਂ ਇੱਕ ਲੇਖ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਵੀ ਬਿਲਕੁਲ ਚੰਗੀ ਗੱਲ ਹੈ ਕਿ ਵੋਟ ਸਧਾਈ ਹੋਣੀ ਚਾਹੀਦੀ ਆ, ਤੇ ਪਰ ਕਹਿੰਦੇ ਜੇ ਵੋਟ ਸਧਾਈ ਤੇ ਵੋਟਰਾਂ ਨੂੰ ਇਹ ਯਕੀਨ ਨਾ ਹੋਵੇ ਫਿਰ ਇਹਦਾ ਮਤਲਬ ਉਹਦੇ ਕੀ ਮਾਇਨੇ ਨੇ। ਸੋ ਇਸ ਲਈ ਹੁਣ ਅੱਜ ਮਤਲਬ ਕਿ ਕਿਹਾ ਜਾ ਰਿਹਾ ਜੀ ਕਿ ਵੋਟਾਂ ਲੋਕ ਘੱਟ ਪਾਉਣ ਨਿਕਲੇ, ਕਹਿੰਦੇ ਕਿ ਜੇ ਘੱਟ ਵੋਟਾਂ ਪਾਉਣ ਨਿਕਲਣ ਤਾਂ ਕਹਿੰਦੇ ਕਿ ਮੰਨਿਆ ਜਾਂਦਾ ਕਿ ਸਰਕਾਰ ਦੇ ਖਿਲਾਫ ਇੰਨਾ ਰੋਸਾ ਨਹੀਂ ਹੈ, ਤੇ ਜੇ ਬਹੁਤ ਵੱਡੀ ਤਾਦਾਦ 'ਚ ਲੋਕ ਵੋਟਾਂ ਪਾਉਣ ਬਾਹਰ ਨਿਕਲਦਾ ਸਰਕਾਰ ਦੇ ਖਿਲਾਫ ਰੋਸਾ ਹੁੰਦਾ, ਜਦੋਂ ਕਿ ਮੈਂ ਦੇਖ ਰਿਹਾ ਸੀ 64.46%, ਮਤਲਬ ਲਗਭਗ 65% ਦੇ ਨੇੜੇ, 64.5% ਦੇ ਨੇੜੇ ਵੋਟਾਂ ਪੋਲ ਹੋਣ ਦਾ ਮੁੱਢਲਾ ਜਿਹੜੀ ਰਿਪੋਰਟ ਹੈ ਉਹ ਆਈ ਹੈ। ਵੈਸੇ ਤਾਂ ਇੱਥੇ ਹਫ਼ਤੇ ਹਫ਼ਤੇ ਬਾਅਦ ਵੀ ਬਦਲ ਜਾਂਦੇ ਆ ਅੰਕੜੇ, ਅੱਜ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਆਪਾਂ ਪਿਛਲੀ ਵਾਰ ਦੇਖੀਆਂ, ਹੈ ਨਾ, ਪਰ ਫਿਰ ਵੀ ਚਲੋ ਜੋ ਮੁੱਢਲੀ ਜਾਣਕਾਰੀ ਦਿੱਤੀ ਗਈ ਚੋਣ ਕਮਿਸ਼ਨ ਵੱਲੋਂ, 64.5% ਦੀ ਵੋਟਾਂ ਪੋਲ ਹੋਈਆਂ, ਅੱਧੀਆਂ ਸੀਟਾਂ ਦੇ ਉੱਤੇ ਮਤਲਬ ਲਗਭਗ 121 ਸੀਟਾਂ ਦੇ ਉੱਤੇ ਅੱਜ ਚੋਣ ਹੋ ਗਈ ਜੀ। ਤੇਜਸਵੀ ਵੀ ਉਹਦੇ ਵਿੱਚ ਹੈਗਾ, ਹੈ ਨਾ। ਸੋ ਇਸ ਲਈ ਇਹ ਵੋਟ ਪ੍ਰਕਿਰਿਆ ਨਿਬੜਨ ਦੇ ਨਾਲ ਇਹ ਸਵਾਲ ਇਸ ਲਈ ਖੜਾ ਹੁੰਦਾ ਕਿ ਬਿਹਾਰ ਦੇ ਵਿੱਚ ਵੋਟ ਸਧਾਈ ਦਾ ਮੁੱਦਾ ਬੜੇ ਪੱਧਰ ਤੇ ਉੱਠਿਆ
ਜੀ,
ਤੇ ਉਹਦੇ ਵਿੱਚ ਵੋਟ ਕਟਾਈ ਦਾ ਮੁੱਦਾ ਉੱਠਿਆ। ਹੁਣ ਜਿਹੜਾ ਸਵਾਲ ਖੜਾ ਕਿ ਜਿਹੜਾ ਇਹ ਕਹਿੰਦੇ ਨੇ ਕਿ ਵੋਟਾਂ ਘੱਟ ਪਾਉਣ ਨਿਕਲੇ ਲੋਕ ਜੀ, ਉਹ ਰੁਝਾਨ ਨਹੀਂ ਸੀ, ਇਹਦਾ ਮਤਲਬ ਸਰਕਾਰ ਦੇ ਖਿਲਾਫ਼ ਭਰੋਸਾ ਨਹੀਂ, ਪਰ ਵਿਰੋਧੀ ਧਿਰ ਜਾਂ ਜਿਹੜੇ ਉਹ ਮਹਾਂਗਠਜੋੜ ਵਾਲੇ ਨੇ, ਹੈ ਨਾ, ਲਾਲੂ ਵਾਲੇ, ਰਾਹੁਲ ਵਾਲੇ, ਉਹ ਸਾਰੀਆਂ ਧਿਰਾਂ, ਉਹ ਕਹਿੰਦੀ ਆ ਵੀ ਸਾਡੇ ਵਾਲੇ ਨੇ ਤਾਂ ਅੱਧੀਆਂ ਦੀਆਂ ਵੋਟਾਂ ਹੀ ਕੱਟੀਆਂ ਨੇ, ਵੋਟਾਂ ਪਾਉਣ ਕਿੱਥੋਂ ਨਿਕਲਣ
ਜੀ,
ਉਹਨਾਂ ਦੀ ਵੋਟ ਹੀ ਕੱਟਤੀ। ਸੋ ਇਸ ਲਈ ਇੱਥੋਂ ਤੱਕ ਦਾ ਮਾਮਲਾ। ਹੁਣ ਲੋਕਤੰਤਰ ਦਾ ਜਿਹੜਾ ਤੁਸੀਂ ਸਵਾਲ ਕਰਦੇ ਹੋ, ਤੁਸੀਂ ਹੈਰਾਨ ਹੋਵੋਗੇ, ਪੰਜਾਬ 'ਚ ਇੱਕ ਨਵਾਂ ਪਹਿਲੂ ਉੱਭਰ ਰਿਹਾ। ਕਹਿੰਦੇ ਕਿ ਜਿੰਨੀ ਬੈਲਟ ਹਿਮਾਚਲ ਦੇ ਨਾਲ ਲੱਗਦੀ ਆ ਪੰਜਾਬ ਦੀ, ਜਿੰਨੀ ਬੈਲਟ ਹਰਿਆਣੇ ਦੇ ਨਾਲ ਲੱਗਦੀ ਆ, ਰਾਜਸਥਾਨ ਨਾਲ ਲੱਗਦੀ ਆ, ਉਧਰੋਂ ਇੱਕ ਧਿਰ ਜਿਹੜੀ ਕੇਂਦਰ 'ਚ ਰਾਜ ਕਰਦੀ ਧਿਰ ਹੈ, ਉਹਨਾਂ ਦੇ ਆਪਣੇ ਵਰਕਰਾਂ ਦੀਆਂ ਵੋਟਾਂ ਆਪਣੇ ਸੂਬਿਆਂ 'ਚੋਂ ਕਟਾ ਕੇ ਇੱਧਰ ਬਣਵਾਈਆਂ ਜਾ ਰਹੀਆਂ। ਇਹ ਬੜਾ ਗੌਰ ਕਰਨ ਵਾਲਾ ਪਹਿਲੂ ਹੈ ਕਿ ਕਿਰਾਏ ਦਾ ਘਰ, ਕਿਰਾਏਨਾਮਾ ਲਓ, ਕਿਸੇ ਫੈਕਟਰੀ 'ਚ ਨੌਕਰੀ ਲਓ, ਹੈ ਕਿਸੇ ਵੀ ਤਰੀਕੇ ਨਾਲ ਇੱਕ ਵਾਰ ਪੰਜਾਬ ਦੇ ਵਿੱਚ ਆਓ ਅਤੇ ਆਪਣੀ ਵੋਟ ਬਣਾਓ ਅਤੇ ਬਾਅਦ 'ਚੋਂ ਜਿੱਥੇ ਮਰਜ਼ੀ ਕੰਮ ਕਰੋ। ਉਹ ਕਹਿੰਦੇ ਜਦੋਂ ਉੱਥੇ ਸੂਬਿਆਂ 'ਚ ਚੋਣਾਂ ਹੋਣਗੀਆਂ ਫਿਰ ਤੁਹਾਨੂੰ ਵਾਪਸ ਲੈ ਜਾਵਾਂਗੇ, ਫਿਲਹਾਲ ਤੁਸੀਂ ਇੱਧਰ ਵੋਟਾਂ ਬਣਾਓ। ਇਹ ਕਵਾਇਤ ਕਹਿੰਦੇ ਜ਼ੋਰ ਫੜਦੀ ਜਾ ਰਹੀ ਹੈ। ਅਤੇ ਇਸ ਲਈ ਫਿਰ ਜੇ ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਲੋਕ ਚੁਕੰਨੇ ਨੇ ਆਪਣੇ ਹੱਕ ਹਕੂਕਾਂ ਦੇ ਲਈ, ਪਰ ਚੁਣੌਤੀਆਂ ਕਦਮ ਕਦਮ 'ਤੇ ਨੇ, ਅਤੇ ਜੇ ਇੱਥੇ ਆਹ ਹੋਣ ਦੀ ਗੱਲ ਸਾਹਮਣੇ ਆਉਣ ਲੱਗੀ ਆ, ਤਾਂ ਫਿਰ ਅੰਦਾਜ਼ਾ ਲਓ ਬਿਹਾਰ ਦੇ ਵਿੱਚ ਕੀ ਕੁਛ ਹੁੰਦਾ ਹੋਊਗਾ ਜੀ। ਅਤੇ ਤੁਸੀਂ ਸਵਾਲ ਕਰ ਰਹੇ ਹੋ ਕਿ ਕੀ ਚੋਣਾਂ ਤੋਂ ਬਾਅਦ, ਮਤਲਬ ਉਮੀਦ ਤਾਂ ਇਹੀ ਕਰੀਏ ਜੀ ਕਿ ਚੋਣ ਕਮਿਸ਼ਨ ਦੀ ਨੀਂਦ ਖੁੱਲ੍ਹ ਜਾਵੇ ਅਤੇ ਉਹ ਸਿਸਟਮੈਟਿਕਲੀ ਚੋਣ ਕਰਾਵੇ ਜਿੱਤੇ ਹਾਰੇ ਚਾਹੇ ਕੋਈ
ਜੀ,
ਪਰ ਲੋਕਾਂ ਦਾ ਯਕੀਨ ਹੋਵੇ ਕਿ ਹਾਂ ਅਸੀਂ ਜਿਹਨੂੰ ਵੋਟ ਪਾਈ ਆ ਉਹੀ ਜਿੱਤ ਰਿਹਾ। ਸੋ ਇਸ ਲਈ ਜੇ ਨਤੀਜਿਆਂ 'ਤੇ ਵੀ ਯਕੀਨ ਨਹੀਂ ਵੋਟਾਂ ਪਾਉਣ ਤੋਂ ਬਾਅਦ, ਫਿਰ ਸਵਾਲ ਹੈਗਾ, ਫਿਰ ਤਾਂ ਇਹ ਖਤਰਾ ਖੜਾ ਜੀ ਕਿ ਲੋਕਤੰਤਰ ਕਿਤੇ ਇਹ ਨਾ ਹੋਵੇ ਕਿ ਦਿੱਲੀ ਤੋਂ ਤੁਰ ਕੇ ਹਰਿਆਣੇ ਤੋਂ ਹੁੰਦਾ ਹੋਇਆ ਹੁਣ ਬਿਹਾਰ 'ਚ ਬੜੇ, ਅਤੇ ਪਤਾ ਲੱਗੇ ਜੀ ਉੱਥੇ ਡੂੰਘੇ ਖੂਹ 'ਚ ਡਿੱਗ ਗਿਆ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।
ਮਿਹਰਬਾਨੀ।